ਪਤਾ ਹੈ ਵੀ ਇਸ ਰਸਤੇ ਤੇ ਆਉਣਾ, ਜਦ ਉਹਨੇ ਆਉਣਾ ਕੋਠੇ ਤੇ ਚੜ ਜਾਣਾ, ਦੂਸਰੀ ਮੰਜ਼ਿਲ ਤੇ, ਤੀਸਰੀ ਮੰਜ਼ਿਲ ਤੇ, ਜਿੰਨਾ ਕੁਝ ਬਣਾਇਆ ਹੋਇਆ ਉੱਪਰੋਂ ਖੜੇ ਹੋ ਕੇ, ਜਿੰਨੀ ਕੁ ਪ੍ਰੇਮ ਪਰਮੇਸ਼ਰ ਨੇ ਨਿਗਾਹ ਦਿੱਤੀ ਹੋਈ ਹੈ, ਮੀਲ ਦੀ, ਦੋ ਮੀਲ ਦੀ, ਤਿੰਨ ਮੀਲ ਦੀ, ਟਿਕ ਟਿਕੀ ਬੰਨ ਕੇ ਦੇਖੀ ਜਾਣਾ ਵੀ ਮੇਰਾ ਪਿਆਰਾ ਤਾਂ ਨਹੀਂ ਹੁਣ ਆ ਰਿਹਾ, ਕਿਉਂਕਿ ਲੋਚਾ ਹੈ। ਕਹਿੰਦੇ ਉਡੀਕਦੀ ਹੈ ਰਸਤੇ ਖੜੀ, ਪਿਆਰ ਦੀ ਖਿੱਚ ਪੈਂਦੀ ਹੈ ਵੀ ਉਹਨੇ ਆਉਣਾ ਹੈ। ਕਹਿ ਗਿਆ ਸੀ ਮੈਂ ਆਉਂਗਾ, ਇੱਕ ਮਹਾਤਮਾ ਦਾ ਐਸਾ ਜ਼ਿਕਰ ਆਉਂਦਾ, ਉਹ ਕਿਸੇ ਜਜ਼ੀਰੇ 'ਚ ਉਹਨੂੰ ਛੱਡਿਆਂਦਾ ਸੀ, ਉੱਥੇ ਆਬਾਦੀਆਂ ਸੀ। ਉਹ ਕਹਿਣ ਲੱਗੇ ਵੀ ਅਸੀਂ ਛੇਤੀ ਹੋ ਆਏ, ਤੂੰ ਇੰਤਜ਼ਾਰ ਰੱਖੀ। ਪ੍ਰੇਮੀ ਸੀ ਕੋਈ ਜਿਗੈਸੂ, 12 ਸਾਲ ਪਹਾੜੀ ਦੇ ਉੱਤੇ ਚੜ ਕੇ ਸਮੁੰਦਰ ਵੱਲ ਝਾਕੀ ਜਾਂਦਾ ਸੀ ਵੀ ਹੁਣ ਮੇਰਾ ਜਹਾਜ਼ ਆਇਆ, ਹੁਣ ਮੈਨੂੰ ਲੈਣ ਜਹਾਜ਼ ਆਇਆ। ਉਹ ਕਹਿੰਦਾ ਸੀ ਬਚਨ ਦਾ ਝੂਠੇ ਨਹੀਂ, ਉਹ ਤਾਂ ਬਿਲਕੁਲ ਸੱਚੇ ਨੇ, ਅੱਜ ਨਹੀਂ ਆਉਣਗੇ ਕੱਲ੍ਹ ਆ ਜਾਣਗੇ, ਕੱਲ੍ਹ ਨਹੀਂ ਆਉਣਾ ਪਰਸੋਂ ਆ ਜਾਣਗੇ। ਕਿੰਨੀ ਉਡੀਕ, 12 ਸਾਲ ਉਡੀਕ ਕੀਤੀ, 12 ਸਾਲ ਤੋਂ ਬਾਅਦ ਜਹਾਜ਼ ਆਇਆ, ਕਿੰਨੀਆਂ ਖੁਸ਼ੀਆਂ ਉਹਦੇ ਮਨ ਵਿੱਚ ਹੋਈਆਂ ਹੋਣੀਆਂ। ਸੋ ਇਸੇ ਤਰ੍ਹਾਂ ਦੇ ਨਾਲ ਇਸਤਰੀ ਨੂੰ ਦਾ ਪ੍ਰਤੀਕ ਦੇ ਕੇ ਗੁਰੂ ਮਹਾਰਾਜ ਕਰ ਰਹੇ ਹੈ, ਕਿਉਂਕਿ ਪਿਆਰ ਸੰਸਾਰੀ ਪਿਆਰ ਵਿੱਚੋਂ ਪਤੀ ਤੇ ਪਤਨੀ ਦਾ ਪਿਆਰ ਗਿਣਿਆ ਗਿਆ ਸੀ। ਸਮੇਂ ਭਲੇ ਸੀ, ਸਤੋ ਗੁਣੀ ਬਿਰਤੀ ਹੁੰਦੀ, 7 ਧਰਮ ਪ੍ਰਦਾਨ ਹੁੰਦਾ, ਤੇ ਪਤਨੀ ਦੇ ਵਾਸਤੇ ਪਰਮੇਸ਼ਰ ਉਹੀ ਹੋਇਆ ਕਰਦਾ ਸੀ, ਪਤੀ ਉਹਦਾ ਇੰਤਜ਼ਾਰ ਕਰ ਰਹੀ ਹੈ। ਪੰਥ ਨਿਹਾਰਾ ਹੈ ਕੰਮ, ਐਵੇਂ ਸੁੱਕਾ ਨਹੀਂ ਕਰ ਰਹੀ, ਨੇਤਰਾਂ ਚੋਂ ਜਲ ਜਾਈ ਜਾਂਦਾ। ਉਹ ਬਾਰ ਬਾਰ ਪੁੱਛਦੀ ਹੈ, ਔਸੀਆਂ ਪਾਉਂਦੀ ਹੈ, ਦੂਜਿਆਂ ਨੂੰ ਪੁੱਛਦੀ ਹੈ ਵੀ ਕਿਤੇ ਦੇਖੇ ਸੀ ਕੋਈ ਗੱਲ ਹੈ ਇਹੋ ਜਿਹੇ ਥਾਂ, ਵਕਤ ਜੇ ਕੋਈ ਗੱਲ ਸੁਣਾ ਦੇਵੇ ਤੈ ਸਾਹਿਬ ਕੀ ਬਾਤ ਜੇ ਆਖੇ, ਕੌਣ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਠਣ ਦੀਜੈ, ਬਿਨ ਸਿਰ ਸੇਵ ਕਰੀਜੈ। ਉਹਦੀ ਭਾਵਨਾ ਇਹ ਹੋਇਆ ਕਰਦੀ ਹੈ, ਉਰਨਾ ਬੀਜੈ ਪਗ ਨਾ ਕਿਸੈ, ਹਰ ਦਰਸ਼ਨ ਕੀਆ। ਕਾਮਾਂ ਨੂੰ ਦੇਖਦੀ ਹੈ, ਸੁਣਿਆ ਵੀ ਕੌਂ ਬੜਾ ਸਿਆਣਾ ਬੰਦਾ ਹੈ, ਰੰਗ ਦਾ ਕਾਲਾ ਹੈ, ਕਾਂ ਕਾਂ ਕਰਦਾ ਹੈ, ਕਾਬੂ ਕਿਸੇ ਦੇ ਆਉਂਦਾ ਨਹੀਂ, ਚਲਾਕ ਹੱਥੋਂ ਜ਼ਿਆਦਾ, ਪਰ ਉਹਦੇ ਵਿੱਚ ਇੱਕ ਗੁਣ ਬੜਾ ਜ਼ਬਰਦਸਤ ਦੱਸਿਆ, ਉਹ ਇਹ ਹੈ ਕਿ ਉਹ ਪਿਆਰ ਦੀ ਪੀੜਾ ਨੂੰ ਜਾਣਦਾ, ਹਿਰਦੇ ਦੀ ਜਿਹੜਾ ਪੀੜਾ ਹੈ ਉਹਨੂੰ ਸਮਝਦਾ, ਬਿਰਹ ਨੂੰ ਜਾਣਦਾ, ਬਿਰਹ ਨੂੰ ਜਾਣਦਾ ਹੋਇਆ ਦੇਖਦਾ ਰਹਿੰਦਾ। ਕੋਈ ਦਿਨ ਆ ਜਾਂਦਾ ਜਿਸ ਵਕਤ ਪਿਆਰੇ ਦਾ ਮੇਲ ਹੁੰਦਾ, ਉਸ ਵੇਲੇ ਆ ਕੇ ਬਨੇਰੇ ਤੇ ਬਹਿ ਕੇ ਕਾਂ ਕਾਂ ਕਰਨ ਲੱਗ ਜਾਂਦਾ। ਪਿਆਰ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਅੱਜ ਇਹਨੇ ਮੈਨੂੰ ਆ ਕੇ ਸੰਦੇਸ਼ਾ ਦਿੱਤਾ। ਉਸ ਵੇਲੇ ਕਹਿੰਦੇ ਤੂੰ ਉੱਡ ਜਾ, ਜੇ ਸੱਚਮੁੱਚ ਉਹ ਆ ਰਿਹਾ ਤਾਂ ਉੱਡ ਜਾ, ਉਡਾਉਣਾ ਕਾਗਾ ਕਾਰੇ, ਬੇਗਮ ਲੀਜਾ ਆਪਣੇ ਰਾਮ ਪਿਆਰੇ, ਮੈਂ ਮਿਲ ਜਾਵਾਂ ਛੇਤੀ, ਤੂੰ ਉਡਾਰੀ ਮਾਰ ਕੇ ਮੈਨੂੰ ਦੱਸ। ਐਸਾ ਸੁਣਿਆ ਗਿਆ ਜਿਹੜੇ ਇਸ ਜੀਵ ਵਿਗਿਆਨ ਦੇ ਮਾਰ ਨੇ, ਕਿ ਜਦੋਂ ਇੱਕ ਤਰਲਾ ਉਹਨੂੰ ਪਹੁੰਚਦਾ ਟੈਲੀਪੈਥੀ ਰਾਹੀਂ, ਉਹ ਥੋੜ੍ਹੀ ਜਿਹੀ ਉਡਾਰੀ ਉੱਚੀ ਮਾਰ ਕੇ ਉੱਥੇ ਹੀ ਫੇਰ ਬਹਿ ਕੇ ਕਾਂ ਕਾਂ ਕਰਨ ਲੱਗ ਜਾਂਦਾ। ਇਹ ਪਿਆਰ ਵਾਲਿਆਂ ਦੀਆਂ ਬਾਤਾਂ ਨੇ, ਜਿਨ੍ਹਾਂ ਦੇ ਅੰਦਰ ਸੀਨੇ ਦੇ ਵਿੱਚ ਖਿੱਚ ਪੈਦਾ ਹੋਈ ਹੋਈ ਹੈ। ਫੇਰ ਕੀ ਹੁੰਦਾ, ਰੱਬ ਜਿਹੜਾ ਹੈ ਉਹ ਕੋਈ ਸੁਣ ਮੁਣ ਨਹੀਂ ਹੈ, ਭਾਵੇਂ ਅਵਿਅਕਤ ਹੈ, ਉਹਦਾ ਕੋਈ ਇੱਕ ਰੂਪ ਨਹੀਂ ਹੈ, ਸਾਰੇ ਰੂਪ ਉਹਦੇ ਨੇ, ਪਰ ਫੇਰ ਵੀ ਉਹਨੂੰ ਜਿਹੜਾ ਸ੍ਰੇਸ਼ਟ ਸਰੂਪ ਹੈ ਸਭ ਤੋਂ, ਜਦੋਂ ਪਿਆਰ ਵਾਲੇ ਦੀ ਖਿੱਚ ਮਹਿਸੂਸ ਹੁੰਦੀ ਹੈ, ਉਸ ਵੇਲੇ ਉਹ ਪਿਆਰ ਦਾ ਬੰਨਿਆ ਹੋਇਆ ਸਾਰਾ ਕੁਛ ਛੱਡ ਕੇ ਆਪਣੇ ਪਿਆਰੇ ਨੂੰ ਦਰਸ਼ਨ ਦੇਣ ਵਾਸਤੇ ਆ ਜਾਇਆ ਕਰਦਾ। ਸਾਜੀ ਛੱਡ ਕੇ ਸੰਗਾਸਨ ਆਉਂਦੇ ਬੰਨੇ ਹੋਏ ਸੱਚੇ ਪਿਆਰੇ ਛੱਡ ਕੇ ਸੰਗਾਸਨ ਪਿਆਰ ਦੇ ਬੰਨੇ ਹੋਏ ਦਰਸ਼ਨ ਦਿੰਦੇ ਨੇ, ਜਿਸ ਤਰ੍ਹਾਂ ਦਾ ਵੀ ਉਹਦੇ ਅੰਦਰ ਨਿਸ਼ਚਾ ਉਹ ਅਜਿਹੀ ਸਰੂਪ ਧਾਰ ਲੈਂਦਾ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਸੋ ਰਿਸ਼ਤਾ ਜੋ ਵਾਹਿਗੁਰੂ ਜੀ ਨਾਲ ਹੈ ਇਹ ਜਾਣਨ ਦਾ ਰਿਸ਼ਤਾ ਨਹੀਂ ਹੈ, ਪਿਆਰ ਦਾ ਰਿਸ਼ਤਾ। ਗੱਲ ਨੂੰ ਸਮਝਣਾ ਪੈਂਦਾ, ਕਿਉਂਕਿ ਜੋ ਪਹਿਲੀ ਅਵਸਥਾ ਹੈ ਤਲਾਸ਼ ਦੀ ਹੈ। ਜੇ ਤਲਾਸ਼ ਹੀ ਨਹੀਂ ਹਿਰਦੇ 'ਚ ਜਾਗੀ, ਤੜਫੇ ਨਹੀਂ ਹਿਰਦੇ 'ਚ ਜਾਗੀ, ਪਹਿਲਾ ਡੰਡਾ ਚੜਿਆ ਹੀ ਨਹੀਂ ਤਾਂ ਦੱਸੋ ਫਿਰ ਰੱਬ ਨਾਲ ਮੇਲ ਕਿਵੇਂ ਹੋ ਜਾਏਗਾ। ਬਾਬੇ ਫਰੀਦ ਨੇ 24 ਸਾਲ ਤਲਾਸ਼ ਕਰੀ, ਛੋਟੀ ਜਿਹੀ ਬਾਤ ਨਹੀਂ ਹੈ। ਤਨ ਸੁਕਾ ਸੁੱਕ ਗਿਆ, ਪਿੰਜਰ ਬਣ ਗਿਆ, ਤਲੀਆਂ ਕਾਵਾਂ ਨੇ ਖਾ ਲਈਆਂ। ਉਸ ਵੇਲੇ ਭਾਵ ਆਉਂਦਾ ਹੈ ਵੀ ਮੈਨੂੰ ਤਾਂ ਅਜੇ ਤੱਕ ਨਹੀਂ ਰੱਬ ਮਿਲਿਆ, ਕਿਉਂਕਿ ਤਲਾਸ਼ ਸੀ। ਤਲਾਸ਼ ਤੋਂ ਬਾਅਦ ਪਿਆਰ ਜਾਗਿਆ ਕਰਦਾ, ਪਿਆਰ ਪਰਮੇਸ਼ਰ ਨੂੰ ਖਿੱਚ ਲੈਂਦਾ। ਪਿਆਰ ਦੀਆਂ ਗਾਹਾਂ ਵਸਤਾਂ ਨੇ, ਪੌੜੀਆਂ ਨੇ ਰੱਬ ਨੂੰ ਮਿਲਦੀਆਂ। ਤੀਸਰਾ ਹੋਇਆ ਕਰਦਾ ਵੀ ਰੱਬ ਨੂੰ ਸਮਝਣਾ ਵੀ ਹੈ, ਪਰਿਪੂਰਨ ਹੈ, ਮੇਰੇ ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ। ਉਸ ਗੱਲ ਨੂੰ ਸਮਝ ਲੈਣਾ ਮਨ ਦੇ ਅੰਦਰ ਪੱਕੀ ਤਰ੍ਹਾਂ ਨਾਲ। ਚੌਥੀ ਹੋਇਆ ਕਰਦਾ ਉਹਦੇ ਲਿਵ ਲੱਗ ਜਾਣੀ, ਉਹਦੇ ਵਿੱਚ ਸਮਾ ਜਾਣਾ, ਹੋਰ ਕੋਈ ਧਿਆਨ ਹੀ ਨਾ ਰਹਿਣਾ, ਇੱਕੋ ਧਿਆਨ ਦੇ ਵਿੱਚ ਲੱਗ ਜਾਣਾ, ਇੱਕੋ ਲਗਨ ਲੱਗੀ ਲਈ ਜਾਣਾ ਵੀ ਮੈਂ ਤਾਂ ਮਿਲਣਾ ਹੀ ਹੈ ਵਾਹਿਗੁਰੂ ਜੀ ਨੂੰ। ਉਹਦਾ ਸਵਾਦ ਜਿਹੜਾ ਹੈ ਉਹ ਇਸ ਤਰ੍ਹਾਂ ਮਹਾਰਾਜ ਨੇ ਵਰਣਨ ਕਰਿਆ। ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਸੁਖਮੀ ਕਰ ਜਾਂਦੇ ਸਾਧੂ ਸਾਧੂ, ਸੁਖਮੀ ਕਰ ਜਾਂਦੇ ਰੰਗ ਹੱਸਦੇ। ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕਿਹੜੀ ਬਾਜ ਸੱਚੇ ਨੇ, ਮਰਜ਼ੀ ਹੈ ਪਿਆਰ ਵਿੱਚ ਆਏ ਹੋਏ ਹੱਸਦੇ ਵੀ ਨੇ, ਪਿਆਰ ਚ ਆਏ ਹੋਏ ਵਿਰਾਗ ਦੇ ਵਿੱਚ ਵੀ ਜਾਂਦੇ ਨੇ, ਪਿਆਰ ਚ ਆਏ ਹੋਏ ਚੁੱਪ ਵੀ ਕਰ ਜਾਂਦੇ ਨੇ, ਕਿਸੇ ਦੀ ਵੀ ਸੰਸਾਰ ਚ ਪਰਵਾਹ ਨਹੀਂ ਹੁੰਦੀ ਵੈਗੁਰੂ ਤੋਂ। ਸੋ ਪਿਆਰ ਦੀ ਬਾਤ ਹੈ ਸਾਰੀ ਸਾਰੀ, ਸਾਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ। ਇਹ ਸਾਨੂੰ ਇੱਕ ਨੁਕਤਾ ਹੱਥ ਵਿੱਚ ਆ ਗਿਆ ਫਾਰਮੂਲਾ, ਮਾਸਟਰ ਫਾਰਮੂਲੇ ਦੱਸਦੇ ਨੇ ਅਲਜਬਰੇ ਦੇ ਸਵਾਲ ਦੇ, ਫਾਰਮੂਲਾ ਨਾ ਯਾਦ ਹੋਵੇ ਸਵਾਲ ਇਹ ਨਿਕਲਦਾ, ਜਵਾਬ ਲਾ ਲਓ ਜਿੰਨਾ ਲੱਗਦਾ, ਸਾਰਾ ਦਿਨ ਸਾਰੀ ਰਾਤ ਕੱਢੀ ਜਾਓ ਅਲਜਬਰੇ ਦਾ ਸਵਾਲ ਹੀ ਨਿਕਲਦਾ, ਕਿਉਂ ਫਾਰਮੂਲੇ ਦਾ ਨਹੀਂ ਪਤਾ ਲੱਗਿਆ, ਉਦਾਹਰਣ ਦਾ ਨਹੀਂ ਪਤਾ ਲੱਗਿਆ। ਸੋ ਮਹਾਂਪੁਰਸ਼ਾਂ ਨੇ ਮੀਲ ਪੱਥਰ ਬਣਾਏ ਹੋਏ ਨੇ, ਉਹਨਾਂ ਦੇ ਜੀਵਨ ਦੇ ਨਾਪ ਤੋਲ ਬਣੇ ਹੋਏ ਨੇ ਵੀ ਉਹਨਾਂ ਨੂੰ ਰੱਬ ਕਿਵੇਂ ਮਿਲਿਆ ਸੀ। ਉਹ ਫਿਰ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਧਰਮ ਦੀ ਪੌੜੀ ਹੁੰਦੀ ਆ ਉਹਨਾਂ ਕੋਲ, ਪੌੜੀ ਨੂੰ ਡੰਡੇ ਲੱਗੇ ਹੁੰਦੇ ਨੇ, ਉਹ ਡੰਡਿਆਂ ਤੇ ਚੜ ਕੇ ਜਾ ਕੇ ਮੰਜ਼ਿਲ ਤੱਕ ਪਹੁੰਚਣਾ ਪੈਂਦਾ, ਹੋਰ ਕੋਈ ਰਾਹ ਹੁੰਦਾ ਨਹੀਂ ਹੈ। ਛਾਲ ਅਸੀਂ ਐਡੀ ਵੱਡੀ ਮਾਰ ਨਹੀਂ ਸਕਦੇ ਵੀ ਸੱਤ ਮੰਜ਼ਲਿਆਂ ਦੇ ਉੱਪਰਲੇ ਪਾਸੇ ਚੜ੍ਹ ਜਾਈਏ, ਪੌੜੀਆਂ ਨਹੀਂ ਚੜ੍ਹਦਾ, ਬਿਨ ਪੌੜੀ ਗੜ ਕਿਉਂ ਚੜ੍ਹੇ? ਮਹਾਰਾਜ ਕਹਿੰਦੇ ਤੁਸੀਂ ਆਪ ਇਹ ਦੱਸ ਦਿਓ, ਕਿਲ੍ਹੇ ਦੇ ਉੱਤੇ ਸੱਤ ਮੰਜ਼ਲਾ ਹੈ ਬਠਿੰਡੇ ਦਾ ਕਿਲ੍ਹਾ 122 ਫੁੱਟ ਉੱਚਾ, ਵੀ ਉਹਦੇ 'ਤੇ ਕਿਵੇਂ ਚੜ੍ਹ ਜਾਵੇ? ਆ ਨਿਸ਼ਾਨ ਸਾਹਿਬ ਤੋਂ ਵੀ 22 ਫੁੱਟ ਉੱਚਾ, ਉਹ ਪੌੜੀ ਨਾਲ ਚੜ੍ਹ ਸਕਦਾ, ਪੌੜੀ ਆ ਹੋਵੇ, ਪੌੜੀ ਮਿਲ ਜਾਵੇ। ਸੋ ਮਹਾਂਪੁਰਸ਼ਾਂ ਨੇ ਪੌੜੀਆਂ ਬਣਾਈਆਂ ਹੋਈਆਂ, ਡੰਡੇ ਬਣਾਏ ਹੋਏ ਨੇ, ਵਿੱਚ ਇੰਨੇ ਡੰਡੇ ਆਏ ਪੌੜੀ ਦੇ ਨੇ, ਇੰਨੇ ਡੰਡੇ ਆਏ ਪੌੜੀ ਦੇ ਨੇ, ਨਾਂ ਵੱਖਰੇ ਵੱਖਰੇ ਨੇ, ਗੱਲ ਸਾਰਿਆਂ ਦੀ ਇੱਕੋ ਹੀ ਹੈ, ਨਾਵਾਂ ਦੇ ਭੁਲੇਖਿਆ 'ਚ ਨਹੀਂ ਪੈਣਾ ਚਾਹੀਦਾ। ਸੋ ਪਹਿਲਾਂ ਹੀ ਜਿਹੜੀ ਪੌੜੀ ਦਾ ਡੰਡਾ ਹੈ ਉਹਨੂੰ ਤਲਾਸ਼ ਕਹਿੰਦੇ ਨੇ, ਢੂੰਡ ਕਹਿੰਦੇ ਨੇ, ਲਗਨ ਕਹਿੰਦੇ ਨੇ, ਉਹਦੇ 'ਚ ਵੈਰਾਗ ਪੈਦਾ ਹੁੰਦਾ, ਅੱਖਾਂ 'ਚੋਂ ਜਲ ਜਾਂਦਾ, ਖਾਣਾ ਪੀਣਾ ਘਟਾ ਦਿੰਦਾ, ਆਸ਼ਕਾਰਾ ਨਵ ਨਿਸ਼ਾਨੀ ਹੈ ਪਿਸ ਰੰਗ ਜਾ ਦੋ ਆਸ਼ ਸਰਦੋ ਚਸ਼ਮ ਤਰ ਕੰਮ ਗੁਫਤਨੀ ਕੰਮ ਖੁਰਦਨੀ, ਅਤੇ ਇਹ ਚੀਜ਼ਾਂ ਹੁੰਦੀਆਂ ਇੰਤਜ਼ਾਰੀ ਬੇਰ ਕਰਾਰੀ ਦੱਸਦੇ ਸਰ। ਇਹ ਡੰਡੇ ਨੇ ਇਹਦੇ ਇੰਤਜ਼ਾਰ ਦੇ, ਤਲਾਸ਼ ਦੇ, ਨੌ ਡੰਡੇ ਬਣਾਏ ਨੇ ਤਲਾਸ਼ ਤਲਾਸ਼ 'ਚ। ਉਹ ਜਦ ਤਲਾਸ਼ 'ਚ ਜਾਂਦਾ ਹੈ ਫਿਰ ਉਹ ਪਿਆਰ ਜਾਗ ਪੈਂਦਾ ਹੈ। ਇਸੇ ਤਰ੍ਹਾਂ ਦੇ ਨਾਲ ਇੱਕ ਗੁਰੂ ਘਰ ਦੇ ਅੰਦਰ, ਗੁਰੂ ਇਤਿਹਾਸ ਦੇ ਅੰਦਰ ਇੱਕ ਜੀਵਨ ਆਉਂਦਾ ਹੈ, ਇੱਕ ਮਾਈ ਦਾ, ਬੀਬੀ ਦਾ। ਕਸ਼ਮੀਰ ਦੇ ਅੰਦਰ ਇੱਕ ਮਹਾਂਪੁਰਸ਼ ਭਾਈ ਮਾਧੋ ਦਾਸ ਜੀ ਹੋਏ ਨੇ, ਆ ਬਹੁਤ ਹੀ ਗੁਰਮੁਖ ਸੀ, ਪ੍ਰਵਾਨ ਹੋਏ ਹੋਏ ਸੀ, ਅਤੇ ਉਹਨਾਂ ਦੇ ਬਾਰੇ ਜੇ ਦੇਖਿਆ ਜਾਵੇ ਤਾਂ ਕਿੰਨੀ ਸਹਿਨਸ਼ੀਲਤਾ ਸੀ ਉਹਨਾਂ ਦੇ ਅੰਦਰ। ਇੱਕ ਵਾਰੀ ਕੋਈ ਪਖੰਡੀ ਆ ਗਿਆ, ਉਹਨੇ ਕਿਹਾ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਵਾਸਤਾ ਪਾਇਆ ਗੁਰੂ ਨਾਨਕ ਪਾਤਸ਼ਾਹ ਦਾ, ਉਹਨੇ ਕਿਹਾ ਵੀ ਪ੍ਰਸ਼ਾਦ ਛਕਾਈਏ, ਸੇਵਾ ਕਰੀਏ, ਗੁਰੂ ਦਾ ਸਿੱਖ ਹੈ। ਉਹ ਗੱਲਬਾਤ ਜਦ ਕਰਦੇ ਨੇ ਉਹ ਸੁਗੰਧੀ ਨਹੀਂ ਆ ਰਹੀ ਗੁਰੂ ਦੇ ਸਿੱਖਾਂ ਵਾਲੀ ਉਹਦੇ 'ਚੋਂ, ਪਰ ਉਹਨਾਂ ਨੇ ਦੇਖ ਕੇ ਅਣਡਿੱਠ ਕਰ ਦਿੱਤਾ। ਸੇਵਾ ਪੂਰੀ ਤਰ੍ਹਾਂ ਕਰਨ ਵਾਸਤੇ ਆ ਬਾਜ਼ਾਰ ਨੂੰ ਚਲੇ ਗਏ, ਰਾਤ ਨੂੰ ਉਹ ਰਿਹਾ, ਸਵੇਰੇ ਆ ਕਹਿਣ ਲੱਗੇ ਵੀ ਤੂੰ ਕਵੇਲੇ ਆਇਆ ਸੀ, ਹੁਣ ਰਹਿ, ਮੈਂ ਬਾਜ਼ਾਰੋਂ ਚੀਜ਼ਾਂ ਫਲ ਲੈ ਆਵਾਂ, ਹੋਰ ਚੀਜ਼ਾਂ ਲੈ ਆਵਾਂ, ਸਾਥੋਂ ਤੇਰੀ ਸੇਵਾ ਨਹੀਂ ਪੂਰੀ ਤਰ੍ਹਾਂ ਹੋਈ। ਉਹ ਚਲਿਆ ਜਾਂਦਾ ਅਤੇ ਭਾਈ ਮਾਧੋ ਦਾਸ ਅਮੀਰ ਸੀ, ਉਹਨੇ ਕੀ ਦੇਖਿਆ ਰਸੋਈ ਦੇ ਵਿੱਚ ਉਹ ਬੀਬੀ ਇਹਦੇ ਵਾਸਤੇ ਕਈ ਕਿਸਮ ਦਾ ਖਾਣਾ ਬਣਾ ਰਹੀ ਹੈ, ਕੋਈ ਗੁਰਸਿੱਖ ਆਇਆ ਜੀ ਭਰ ਕੇ ਸੇਵਾ ਕਰੀ। ਇਹ ਅੰਦਰ ਚਲਿਆ ਗਿਆ, ਗਹਿਣੇ ਪਾਏ ਹੋਏ ਨੇ, ਇਹਨੇ ਉਹਦਾ ਗਲ ਘੁੱਟ ਦਿੱਤਾ, ਗਹਿਣੇ ਲਾ ਲਏ, ਲਾ ਕੇ ਉਹਨੂੰ ਇੱਕ ਕੋਨੇ 'ਚ ਬਿਠਾ ਦਿੱਤਾ, ਆਪ ਤੁਰ ਗਿਆ, ਪੋਰਲੀ ਬੰਨੀ ਹੋਈ ਹੈ। ਅੱਗੇ ਉਹ ਭਾਈ ਮਾਧੋ ਜੀ ਮਿਲ ਗਏ, ਮਿਲੇ ਹੋਏ ਤਾਂ ਉਹਨਾਂ ਨੇ ਕਿਹਾ ਗੁਰਸਿੱਖਾਂ ਬਿਨਾਂ ਸੇਵਾ ਕੀਤੇ ਮੈਂ ਤਾਂ ਜਾਣ ਨਹੀਂ ਦੇਣਾ, ਮੈਨੂੰ ਤਾਂ ਬੜਾ ਭਾਰਾ ਦੋਸ਼ ਲੱਗੇਗਾ, ਇਹ ਮੰਨਦਾ ਨਹੀਂ ਹੈ। ਅਖੀਰ ਭਾਈ ਮਾਧੋ ਦਾਸ ਨੇ ਕਿਹਾ ਨਹੀਂ ਕੁਛ ਕਰ, ਮੈਂ ਨਹੀਂ ਜਾਣ ਦੇਣਾ। ਉਹ ਜਿਸ ਵਕਤ ਵਾਪਸ ਮੁੜਿਆ, ਘਰ ਆਇਆ, ਘਬਰਾਇਆ ਹੋਇਆ ਬਹੁਤ ਹੈ ਵੀ ਹੁਣ ਇਹਨੂੰ ਲੱਗ ਜਾਣਾ ਪਤਾ, ਮੈਨੂੰ ਪਤਾ ਨਹੀਂ ਮੇਰਾ ਕੀ ਹਾਲ ਹੋ ਗਿਆ। ਉਹ ਜਿਹੜੀ ਪੋਟਲੀ ਲਈ ਹੋਈ ਸੀ ਥੱਲੇ ਗਿਰ ਗਈ, ਕੱਛ ਦੇ ਵਿੱਚ ਗਹਿਣਿਆਂ ਦੀ ਪੋਟਲੀ ਸੀ। ਭਾਈ ਮਾਧੋ ਦਾਸ ਨੇ ਪਛਾਣ ਲਿਆ ਵੀ ਗਹਿਣੇ ਤਾਂ ਸਾਡੇ ਹੀ ਨੇ, ਪਰ ਹੁਣ ਮੈਂ ਇਹਨੂੰ ਗੁਰੂ ਨਾਨਕ ਦਾ ਸਿੱਖ ਜਾਣ ਲਿਆ, ਬੜੀ ਭਾਰੀ ਬਦਨਾਮੀ ਹੋਏਗੀ, ਪ੍ਰਸ਼ਾਦਾ ਤਾਂ ਮੈਂ ਛਕਾਉਣਾ ਹੀ ਹੈ। ਅੰਦਰ ਗਿਆ ਰਸੋਈ 'ਚ ਤਾਂ ਘਰ ਵਾਲੀ ਦਾ ਗਲ ਘੁੱਟਿਆ ਗਿਆ। ਉਸ ਵੇਲੇ ਆਪ ਪ੍ਰਸ਼ਾਦਾ ਤਿਆਰ ਕਰਿਆ, ਪ੍ਰਸ਼ਾਦਾ ਛਕਾਇਆ, ਕੋਈ ਗੱਲ ਉੱਚੀ ਨੀਵੀਂ ਇਸ ਤਰ੍ਹਾਂ ਰੱਖਿਆ ਜਿਵੇਂ ਪਤਾ ਹੀ ਨਹੀਂ ਹੁੰਦਾ। ਇਹ ਵੀ ਦੇਖੀ ਜਾਂਦਾ ਵੀ ਇਹਨੂੰ ਸਾਰਾ ਪਤਾ ਹੈ ਲੇਕਿਨ ਇਹ ਜ਼ਾਹਰ ਕੁਛ ਨਹੀਂ ਕਰ ਰਿਹਾ, ਉਵੇਂ ਬੋਲ ਰਿਹਾ, ਉਵੇਂ ਜਿਵੇਂ ਮਿੱਠੀਆਂ ਗੱਲਾਂ ਕਰ ਰਿਹਾ। ਸੋ ਉਹਨੂੰ ਪ੍ਰਸ਼ਾਦਾ ਛਕਾਤਾ, ਧੀਰਜ ਦਾ ਦੀ ਅਹੁਦ ਦੱਸੀ ਹੋਈ ਹੈ ਐਕਸਟ੍ਰੀਮ, ਵਿੱਚ ਕਿੰਨਾ ਸਿੱਖ ਦੇ ਵਿੱਚ ਧੀਰਜ ਹੁੰਦਾ। ਜਦ ਗੁਰੂ ਮਹਾਰਾਜ ਜੀ ਨੂੰ ਮਿਲਦਾ ਗੁਰੂ ਪੰਜਵੇਂ ਪਾਤਸ਼ਾਹ ਨੂੰ, ਤਾਂ ਮਹਾਰਾਜ ਜੀ ਨੇ ਬੜਾ ਹੀ ਸਤਿਕਾਰ ਇਹਦਾ ਕਰਿਆ ਅਤੇ ਜਿਸ ਵਕਤ ਆਪ ਰਹਿ ਰਾਸ ਦਾ ਸ਼ਬਦ ਉਚਾਰਨ ਕਰ ਰਹੇ ਨੇ, ਕਾਇਰੇ ਮਨ ਚਿਤਵਾ ਉਦਮ ਚਾਰ ਆਦਿ ਉਹ ਪੜਿਆ, ਸੈਰ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜਕ ਅੱਗੇ ਕਰ ਤਾ। ਇੱਥੇ ਭਾਈ ਮਾਧੋ ਜੀ ਆ ਜਾਂਦੇ ਨੇ, ਉਸੇ ਵੇਲੇ ਭਾਈ ਮਾਧੋ ਜੀ ਦੀ ਬਾਤ ਕਰ ਦਿੱਤੀ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸ਼ਾਦ ਪਰਮ ਪਦ ਪਾਏ ਸੂਕੇ ਕਾਸ਼ ਟਰਿਆ। ਫਿਰ ਉਹ ਉੱਥੋਂ ਹੀ ਪ੍ਰਕਰਨ ਸ਼ੁਰੂ ਕਰ ਲਿਆ ਦੋ ਲਾਈਨਾਂ ਐਡ ਕਰਕੇ, ਯਾਨੀ ਪ੍ਰਵਾਨ ਰੂਹ ਸੀ। ਗੁਰੂ ਛੇਵੇਂ ਪਾਤਸ਼ਾਹ ਵੇਲੇ ਡਿਊਟੀ ਲੱਗੀ ਹੋਈ ਸੀ ਕਿ ਭਾਈ ਗੁਰੂ ਦਾ ਹੁਣ ਹਰ ਥਾਂ 'ਤੇ ਨਹੀਂ ਜਾ ਹੁੰਦਾ, ਜਿੰਨੀਆਂ ਪ੍ਰਵਾਨ ਰੂਹਾਂ ਸੀ ਉਹਨਾਂ ਨੂੰ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਸੀ ਵੀ ਤੁਸੀਂ ਜਾ ਕੇ ਪ੍ਰਚਾਰ ਕਰੋ। ਇਹ ਸ੍ਰੀਨਗਰ ਵਿੱਚ ਕਾਠੀ ਦਰਵਾਜ਼ੇ ਇਹਨਾਂ ਦਾ ਆਸ਼ਰਮ ਸੀ ਜਿੱਥੇ ਰਹਿੰਦੇ ਸੀ, ਸਤਸੰਗਾਂ ਉੱਥੇ ਸਤਸੰਗਤਾਂ ਜੁੜਿਆ ਕਰਦੀਆਂ ਸੀ ਅਤੇ ਇਹ ਉੱਥੇ ਗੁਰੂ ਦਾ ਜਸ ਕਰਿਆ ਕਰਦੇ ਸੀ। ਉੱਥੇ ਇੱਕ ਸੇਵਾ ਰਾਮ ਗੁਰਸਿੱਖ ਦਾ ਗੁਰੂ ਮਹਾਰਾਜ ਨਾਲ ਪਿਆਰ ਹੋ ਗਿਆ। ਉਹ ਸੇਵਾ ਰਾਮ ਜੋ ਸਤਸੰਗ 'ਚ ਵਚਨ ਸੁਣਦਾ ਸੀ ਆਪਣੀ ਮਾਤਾ ਨੂੰ ਜਾ ਕੇ ਸੁਣਾਇਆ ਕਰਦਾ ਸੀ, ਮਾਤਾ ਵੱਡੀ ਵਡੇਰੀ ਉਮਰ ਦੀ ਸੀ ਤਾਂ ਹਰ ਵਕਤ ਗੁਰੂ ਮਹਾਰਾਜ ਦੇ ਪਿਆਰ ਦੀਆਂ ਬਾਤਾਂ ਕਰੀ ਜਾਂਦਾ ਸੀ ਗੁਰੂ ਛੇਵੇਂ ਪਾਤਸ਼ਾਹ ਦੀਆਂ। ਅਤੇ ਮਾਤਾ ਜੀ ਨੂੰ ਦੱਸਣ ਲੱਗਿਆ ਕਿ ਮਾਤਾ ਗੁਰੂ ਮਹਾਰਾਜ ਜਹਾਂਗੀਰ ਨੇ ਕਿਲੇ 'ਚ ਬੰਦ ਕਰ ਦਿੱਤੇ ਗਵਾਲੀਅਰ, ਉਹ ਤਾਂ ਕਹਿੰਦੇ ਨੇ ਕਿ ਉਹ ਸਾਢ ਸਦੀ ਵਾਸਤੇ ਭੇਜੇ ਸੀ ਪਰ ਇੱਕ ਧੋਖਾ ਕਰਿਆ ਉਸਨੇ, ਧੋਖੇ ਨਾਲ ਬੰਦ ਕਰਦੇ। ਗਵਾਲੀਅਰ ਦਾ ਐਸਾ ਬਦਨਾਮ ਕਿਲਾ ਸੀ ਜਿਹੜਾ ਇੱਕ ਵਾਰੀ ਉਹਦੇ ਚਲਿਆ ਗਿਆ ਉਹਨੂੰ ਜ਼ਿੰਦਗੀ ਭਰ ਨਹੀਂ ਸੀ ਕੱਢਿਆ ਜਾਂਦਾ, ਉਹਦੀ ਜ਼ਿੰਦਗੀ ਉੱਥੇ ਛੋਟੀ ਕਰੀ ਜਾਂਦੀ ਸੀ, ਖੁਰਾਕ ਦੇ ਵਿੱਚ ਸਲੋ ਪੋਇਜ਼ਨਿੰਗ ਦਿੱਤੀ ਜਾਂਦੀ ਸੀ ਅਤੇ ਉਹ ਹੌਲੀ ਹੌਲੀ ਜ਼ਹਿਰ ਚੜ ਕੇ ਉਹ ਮਰ ਜਾਇਆ ਕਰਦਾ ਸੀ, ਬਹੁਤਾ ਟਾਈਮ ਨਹੀਂ ਸੀ ਕੱਟਿਆ ਕਰਦਾ। ਵੀ ਉੱਥੇ ਗੁਰੂ ਮਹਾਰਾਜ ਜੀ ਨੂੰ ਭੇਜ ਦਿੱਤਾ ਗਿਆ, ਗੁਰਸਿੱਖ ਜਾਂਦੇ ਨੇ ਪਿਆਰ ਵਾਲੇ ਜਾ ਕੇ ਕਿਲੇ ਦੀਆਂ ਕੰਧਾਂ ਨੂੰ ਨਮਸਕਾਰ ਕਰਕੇ ਵਾਪਸ ਆ ਜਾਂਦੇ ਨੇ। ਸੋ ਤੋਂ ਬਾਅਦ ਕਹਿਣ ਲੱਗਿਆ ਵੀ ਫਿਰ ਗੁਰੂ ਮਹਾਰਾਜ ਨੂੰ ਛੱਡ ਦਿੱਤਾ ਗਿਆ, ਜਹਾਂਗੀਰ ਨਾਲੇ ਰੱਖਦਾ ਫਿਰ ਗੁਰੂ ਮਹਾਰਾਜ ਨੂੰ, ਉਹਦਾ ਸ਼ੱਕ ਜਿਹੜਾ ਸੀ ਦੂਰ ਹੋ ਗਿਆ। ਇੱਕ ਦਿਨ ਦੀ ਗੱਲ ਐਸੀ ਹੋਈ ਕਿ ਗੁਰੂ ਮਹਾਰਾਜ ਅਤੇ ਜਹਾਂਗੀਰ ਜੰਗਲ ਦੇ ਅੰਦਰ ਸ਼ੇਰਾਂ ਵਗੈਰਾ ਦਾ ਸ਼ਿਕਾਰ ਕਰਦੇ ਸੀ, ਬਹੁਤੇ ਸ਼ੇਰ ਹੁੰਦੇ ਸੀ, ਇਹ ਖੂਨਖਵਾਰ ਜਿਹੜੇ ਜਾਨਵਰ ਸੀ ਬਹੁਤੇ ਸੀਗੇ, ਪਸ਼ੂਆਂ ਨੂੰ ਖਾ ਜਾਂਦੇ ਸੀ, ਬੰਦਿਆਂ ਨੂੰ ਖਾ ਜਾਂਦੇ ਸੀ, ਅਤੇ ਵੱਡੇ ਵੱਡੇ ਸ਼ਿਕਾਰੀਆਂ ਦੇ ਟੋਲੇ ਫਿਰ ਕਿਸੇ ਸ਼ੇਰ ਨੂੰ ਮਾਰਿਆ ਕਰਦੇ ਸੀ। ਕਹਿਣ ਲੱਗੇ ਗੁਰੂ ਮਹਾਰਾਜ ਜੀ ਅਤੇ ਜਹਾਂਗੀਰ ਜਾ ਰਹੇ ਨੇ, ਉੱਥੇ ਉਹਨੇ ਇੱਕ ਗੁਰੂ ਮਹਾਰਾਜ ਜੀ ਨੂੰ ਵਚਨ ਕੀਤਾ, ਕਹਿਣ ਲੱਗਿਆ ਹੇ ਗੁਰੂ ਜੀ ਇੱਕ ਗੱਲ ਮੈਂ ਸੁਣਦਾ ਹਾਂ, ਮੈਂ ਜਦ ਤੁਹਾਡੇ ਸਿੱਖਾਂ ਦੇ ਮੂੰਹੋਂ ਗੱਲ ਸੁਣਦਾ ਤੁਹਾਨੂੰ ਉਹ ਸੱਚੇ ਪਾਤਸ਼ਾਹ ਕਹਿੰਦੇ ਨੇ, ਮੇਰੇ ਕੋਲ ਸਾਰੇ ਹਿੰਦੁਸਤਾਨ ਦੀ ਮਲਕੀਅਤ ਹੈ, ਹਜ਼ਾਰਾਂ ਮੁਰੱਬਾ ਮੀਲ ਦਾ ਮੈਂ ਮਾਲਕ ਹਾਂ, ਮੇਰੇ ਕੋਲ ਬੇਅੰਤ ਖਜ਼ਾਨੇ ਸੋਨੇ ਚਾਂਦੀ ਨਾਲ ਭਰੇ ਹੋਏ ਨੇ, ਬੇਅੰਤ ਲੱਖਾਂ ਦੀ ਫੌਜ ਮੇਰੇ ਨਤਹਿਤ ਹੈ, ਤੁਸੀਂ ਇੱਕ ਫਕੀਰ ਹੋ, ਤੁਹਾਡੇ ਕੋਲ ਕੁਛ ਵੀ ਨਹੀਂ ਹੈ ਅਤੇ ਹੁੰਦੇ ਹੋਏ ਅਤੇ ਤੁਹਾਨੂੰ ਸੱਚਾ ਪਾਤਸ਼ਾਹ ਕਹਿ ਕੇ ਬੁਲਾਉਂਦੇ ਨੇ, ਮੈਨੂੰ ਇਹ ਗੱਲ ਚੁੱਭਦੀ ਹੈ ਕਿਉਂਕਿ ਜਦ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਮੈਂ ਤਾਂ ਫਿਰ ਝੂਠਾ ਪਾਤਸ਼ਾਹ ਹੋਇਆ। ਮਹਾਰਾਜ ਕਹਿਣ ਲੱਗੇ ਜਹਾਂਗੀਰ ਅਸੀਂ ਤਾਂ ਕਿਸੇ ਨੂੰ ਨਹੀਂ ਕਹਿਣਗੇ ਵੀ ਸਾਨੂੰ ਸੱਚੇ ਪਾਤਸ਼ਾਹ ਕਹੋ, ਇਹ ਲੋਕਾਂ ਦੀ ਆਪਣੀ ਭਾਵਨਾ ਹੈ ਸੰਗਤਾਂ ਦੀ, ਸਤਿਗੁਰੂ ਜਿਹੜਾ ਹੁੰਦਾ ਹੈ ਉਹ ਤਾਂ ਨਿਰਮਲ ਆਰਸੀ ਵਰਗਾ ਹੋਇਆ ਕਰਦਾ, ਜਿਉਂ ਕਰ ਨਿਰਮਲ ਆਰਸੀ ਜਗ ਦੇਖਣ ਵਾਲਾ, ਜੇ ਆ ਮੂੰਹ ਕਰ ਭਾਲੀਏ ਤੇ ਉਹ ਵੇਖਲ, ਜੇ ਜੀ ਸ਼ਰਧਾ ਧਾਰ ਕੇ ਕੋਈ ਗੁਰੂ ਕੋਲ ਆਉਂਦਾ ਓਡਾ ਹੀ ਬਾੜਾ ਫਲ ਉਹਨੂੰ ਪ੍ਰਾਪਤ ਹੋ ਜਾਇਆ ਕਰਦਾ, ਸ਼ਰਧਾ ਤੋਂ ਹੀਣਾ ਆਉਂਦਾ ਚਾਹੇ 50 ਗੇੜੇ ਮਾਰ ਜਾਵੇ ਕਹਿੰਦੇ ਕੁਛ ਨਹੀਂ ਲੱਭਿਆ ਕਰਦਾ ਉਹਨੂੰ, ਕਿਉਂਕਿ ਸ਼ਰਧਾ ਹੀ ਨਹੀਂ ਹੈ। ਜੇ ਝੋਲੀ ਨਹੀਂ ਹੈ ਕੋਲ ਤਾਂ ਬਰਕਤਾਂ ਕਿੱਥੋਂ ਪੈਣਗੀਆਂ। ਮਹਾਰਾਜ ਕਹਿੰਦੇ ਜਹਾਂਗੀਰ ਇਹ ਤਾਂ ਸ਼ਰਧਾ ਭਾਵਨਾ ਗੁਰਸਿੱਖਾਂ ਦੀ ਹੈ, ਸ਼ਰਧਾ ਕਰਕੇ ਆਉਂਦੇ ਨੇ ਤੇ ਉਹ ਇੱਕ ਨਾਂ ਥੋੜ੍ਹਾ ਰੱਖਦੇ ਨੇ, ਕੋਈ ਦੀਨ ਦਿਆਲ ਕਹਿੰਦਾ, ਕੋਈ ਭਗਤ ਵਛਲ ਕਹਿੰਦਾ, ਕੋਈ ਬੰਦੀ ਛੋਰ ਕਹਿੰਦਾ, ਇੱਕ ਨਾਂ ਤਾਂ ਨਹੀਂ ਗੁਰੂ ਦਾ ਹੁੰਦਾ। ਇਹਦਾ ਜਿਹੀ ਜਿਹੀ ਭਾਵਨਾ ਜਿਹਾ ਮੂੰਹ ਘਰ ਪਾ ਲਈਏ ਤੇ ਉਹ ਵੇਖਾ ਲਾ, ਉਹ ਜਿਹਾ ਹੀ ਦਿਸਦਾ। ਤੇ ਜਿਹੜੇ ਪਰਮੇਸ਼ਰ ਨਾਲ ਰੱਤੇ ਹੋਏ ਨੇ ਉਹਦੇ ਬਾਰੇ ਮਹਾਰਾਜ ਐ ਫਰਮਾਨ ਕਰ ਰਿਹਾ, ਸੱਚੇ ਹੋ ਪਾਤਸ਼ਾਹ ਸੱਚੇ ਨਾਲ ਸੱਚੇ ਜਿਹੜੇ ਪਾਤਸ਼ਾਹ ਸੱਚੇ ਨਾਲ ਸੱਚੇ ਜਿਹੜੇ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇਤ ਨਜਾਤੇ। ਜਿਹੜੇ ਵਾਹਿਗੁਰੂ ਜੀ ਨਾਲ ਰੱਤੇ ਹੋਏ ਨੇ ਜਿਸ ਨੂੰ ਬਖਸ਼ੇ ਸਿਲਸਿਲਾ ਨਾਨਕ ਪਾਤਸ਼ਾਹੀ, ਪਾਤਸ਼ਾਹ ਰਾਜਿਆਂ ਦਾ ਰਾਜਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੈਂਦਾ। ਜਾ ਕੇ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆਵੇ, ਤਲਾ ਜਿਹਦਾ ਕਿਹਾ ਹੋਇਆ ਦਰਗਾਹ ਮੰਨਦੀ ਆ ਉਹ ਕਿਸੇ ਨੂੰ ਦੁਨੀਆਦਾਰਾਂ ਨੂੰ ਨਿਗਾਹ 'ਚ ਲਿਆਉਂਦਾ, ਉਹਦਾ ਪਾਤਸ਼ਾਹ ਦਾ ਪਾਤਸ਼ਾਹ। ਸੋ ਕਹਿਣ ਲੱਗੇ ਜਹਾਂਗੀਰ ਅਸੀਂ ਤਾਂ ਕਿਸੇ ਨੂੰ ਨਹੀਂ ਕਹਿੰਦੇ, ਕਹਿੰਦਾ ਪਰ ਮੈਨੂੰ ਮਹਾਰਾਜ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਕਿਉਂ ਕਹਿੰਦੇ ਨੇ, ਜਾਂ ਤਾਂ ਖੁਸ਼ਾਮਦਾ ਹੀ ਕਰਦੇ ਨੇ। ਮਹਾਰਾਜ ਕਹਿੰਦੇ ਕੋਈ ਨਾ ਤੈਨੂੰ ਪਤਾ ਲੱਗੇ। ਦੂਸਰੇ ਦਿਨ ਆਪ ਜੰਗਲ ਵਿੱਚ ਗਏ, ਧੁੱਪ ਹੋ ਗਈ ਤਾਂ ਵਾਪਸ ਆ ਕੇ ਬਹੁਤ ਸੰਘਣੇ ਦਰਖਤ ਸੀ ਉਹਨਾਂ ਦੇ ਥੱਲੇ ਕੈਂਪ ਲਾ ਲਏ, ਰੇਸ਼ਮ ਦਾ ਜੋ ਟੈਂਟ ਹੈ ਉਹ ਲੱਗਿਆ ਹੋਇਆ ਜਹਾਂਗੀਰ ਵਾਸਤੇ। ਨੇੜੇ ਹੀ ਉਹਦੇ ਗੁਰੂ ਮਹਾਰਾਜ ਦਾ ਟੈਂਟ ਲੱਗਿਆ ਹੋਇਆ, ਥੋੜ੍ਹਾ ਫਾਸਲਾ ਛੱਡ ਗਿਆ ਅਤੇ ਇੱਕ ਪ੍ਰੇਮੀ ਨੂੰ ਪਤਾ ਲੱਗਿਆ ਵੀ ਸਤਿਗੁਰੂ ਜੀ ਇੱਥੇ ਆਏ ਹੋਏ ਨੇ। ਗਰੀਬ ਬੰਦਾ ਸੀ, ਜਾ ਨਹੀਂ ਸੀ ਸਕਦਾ, ਘਰ ਦੀਆਂ ਮਜਬੂਰੀਆਂ ਇੰਨੀਆਂ ਸੀ ਕਿ ਦਰਸ਼ਨ ਕਰਨੇ ਸੀ ਜਾ ਸਕਦਾ ਅੰਮ੍ਰਿਤਸਰ। ਬੜਾ ਚਾਅ ਜਾਗਿਆ ਵੀ ਮੇਰੇ ਭਾਗ ਜਾਗ ਪਏ, ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ। ਆਪਣੀ ਅਵਸਥਾ ਨੂੰ ਜਾਣਦਾ ਸੀ, ਫਾਈਨੈਂਸ਼ੀਅਲ ਲਿਮਿਟ ਨੂੰ, ਵੀ ਮੇਰੇ ਕੋਲ ਭੇਟਾ ਕਰਨ ਨੂੰ ਕੁਛ ਨਹੀਂ ਹੈ। ਉਸ ਵੇਲੇ ਆਪਨੇ ਬਹੁਤ ਸੋਹਣਾ ਘਾਹ ਕੱਟਿਆ, ਨਰਮ ਨਰਮ ਹਰਾ ਤਿੜਾਂ ਵਾਲਾ, ਵੀ ਮਹਾਰਾਜ ਦੇ ਘੋੜੇ ਵਾਸਤੇ ਮੈਂ ਇੱਕ ਪੰਡ ਲੈ ਕੇ ਚੱਲਾਂ, ਉਹ ਸਿਰ ਦੇ ਉੱਤੇ ਪੰਡ ਹੈ ਅਤੇ ਉੱਥੇ ਟੈਂਟਾਂ ਦੇ ਸਾਹਮਣੇ ਆ ਗਿਆ।